ਪੂਰੇ ਦਾ ਮਿਲਾਪ ਨਹੀਂ ਸੀ ਹੁੰਦਾ। ਬ੍ਰਾਹਮਣ ਵੱਡੇ ਵੱਡੇ ਮਿਲਦੇ ਸੀ, ਵੇਦ ਸ਼ਾਸਤਰਾਂ ਦੇ ਟੀਕੇ ਕਰਨ ਵਾਲੇ, ਅਰਥ ਕਰਨ ਵਾਲੇ ਬਹੁਤ ਵੱਡੇ ਮਿਲਦੇ ਸੀ, ਲੇਕਿਨ ਕੋਈ ਉਹ ਨਹੀਂ ਸੀ ਮਿਲਦਾ ਜਿਹੜਾ ਮਨ ਨੂੰ ਸ਼ਾਂਤੀ ਦੇਵੇ। ਸੋ ਇਸਨੇ ਜਦ ਗੱਲ ਸੁਣੀ, ਇਸਨੇ ਗੱਲ ਕਰੀ ਆਪਣੇ ਪਤੀ ਨਾਲ, ਚੰਦਰਹਾਂਸ ਨਾਲ, ਚਿਤੌੜਗੜ੍ਹ ਦੇ ਰਾਜੇ ਨਾਲ, ਕਹਿਣ ਲੱਗੀ ਮਹਾਰਾਜ ਜੇ ਮੈਨੂੰ ਆਗਿਆ ਹੋਵੇ ਤਾਂ ਮੈਂ ਤੀਰਥ ਯਾਤਰਾ ਕਰ ਲਿਆ ਕਰ ਲਾਂ। ਕਹਿੰਦੇ ਠੀਕ ਹੈ, ਤਿਆਰੀ ਕਰ ਲਈ, ਨੌਕਰ ਚਾਕਰ, ਖਰਚਾ, ਡੋਲੀਆਂ, ਘੋੜੇ, ਕਾਲੇ ਸਾਰਾ ਲੈ ਕੇ ਤੀਰਥ ਯਾਤਰਾ ਨੂੰ ਚੱਲ ਪੈਂਦੀ ਹੈ। ਅਤੇ ਮਨ ਵਿੱਚ ਆਇਆ ਕਿ ਮੈਂ ਅਰਦਾਸ ਜੀ ਦੇ ਦਰਸ਼ਨ ਜ਼ਰੂਰ ਕਰਨੇ, ਜੇ ਉਹ ਸੱਚਮੁੱਚੇ ਪੂਰੇ ਨੇ ਤਾਂ ਫਿਰ ਮੈਂ ਉਹਨਾਂ ਨੂੰ ਗੁਰੂ ਧਾਰਨ ਕਰ ਲੈਣ। ਸੋ ਉਸ ਵੇਲੇ ਚੱਲਦੇ ਚੱਲਦੇ ਜਦ ਕਾਸ਼ੀ ਜਾਂਦੀ ਹੈ, ਪਹਿਲਾਂ ਨਹੀਂ ਉੱਥੇ ਗਈ, ਪਹਿਲਾਂ ਬੜੇ ਬੜੇ ਸਾਧੂ ਦੇਖੇ, ਲੇਕਿਨ ਤਸੱਲੀ ਨਾ ਕਿਤੋਂ ਵੀ ਆਈ। ਬੜੇ ਬੜੇ ਵਿਦਵਾਨ ਪੰਡਤਾਂ ਨੂੰ ਮਿਲੀ, ਤਸੱਲੀ ਨਾ ਆਈ, ਸ਼ਾਂਤੀ ਨਾ ਆਈ। ਜਿਸ ਗੱਲ ਨੂੰ ਉਹ ਚਾਹੁੰਦੀ ਸੀ ਉਹ ਗੱਲ ਨਾ ਬਣੇ। ਅਤੇ ਫਿਰ ਰਵਿਦਾਸ ਜੀ ਦੇ ਜਾਣ ਦੀ ਤਿਆਰੀ ਇਸਨੇ ਕਰ ਲਈ, ਅਤੇ ਮਨ ਦੇ ਅੰਦਰ ਕੁਛ ਥੋੜ੍ਹਾ ਜਿਹਾ ਸ਼ੰਕਾ ਪੈਦਾ ਹੋ ਗਿਆ ਕਿ ਇਹ ਜਾਤ ਛੋਟੀ ਹੈ ਇਹਦੀ, ਮੈਂ ਗੁਰੂ ਦੀ ਸੇਵਾ ਕਿਵੇਂ ਕਰਿਆ ਕਰੂੰਗੀ। ਚਮਾਰ ਇਹਦੀ ਜਾਤ ਹੈ, ਇਹਦੇ ਨਾਲ ਤਾਂ ਲੱਗਦੇ ਹੀ ਨਹੀਂ, ਲੋਕ ਛੋਹਦੇ ਨਹੀਂ ਹੈ, ਅਤੇ ਮੈਂ ਗੁਰੂ ਧਾਰਨ ਕਰ ਲਿਆ, ਜੇ ਮੈਂ ਗਲਾਨੀ ਕਰੂੰ ਫਿਰ ਮੇਰੀ ਭਗਤੀ ਅਧੂਰੀ ਰਹਿ ਜੂ, ਵੀ ਕੀ ਕਰਿਆ ਜਾਓ। ਸੋ ਬੜਾ ਘੁੰਮੀ ਘੁੰਮਣ ਦੇ ਬਾਅਦ ਰਵਿਦਾਸ ਜੀ ਦੇ ਚਲੀ ਜਾਂਦੀ ਹੈ। ਉੱਥੇ ਸਤਸੰਗ ਹੋ ਰਿਹਾ ਸੀ, ਬਚਨ ਹੋ ਰਹੇ ਸੀ, ਬਚਨ ਸੁਣਦੇ ਸੁਣਦੇ ਹੀ ਮਨ ਵਿੱਚ ਮਸਤੀ ਆ ਗਈ, ਨਿਸ਼ਾ ਹੋ ਗਈ, ਰਸ ਆ ਗਿਆ। ਜੋ ਬਾਣੀ ਮਹਾਂਪੁਰਸ਼ ਉਚਾਰਦੇ ਨੇ, ਜਿਸ ਕਾ ਅੰਤਰ ਬਸਾ ਨਿਰੰਕਾਰ ਜਿਸ ਕੀ ਸੀਖ ਤਰੈ ਸੰਸਾਰ, ਜਿੱਥੇ ਨਿਰੰਕਾਰ ਵੱਸਦਾ ਹੋਵੇ ਉਸਦੇ ਮੁੱਖ ਤੋਂ ਜੋ ਬਚਨ ਨਿਕਲਦੇ ਨੇ ਉਹ ਭਰੀਆਂ ਹੋਈਆਂ ਗੋਲੀਆਂ ਹੁੰਦੀਆਂ, ਖਾਲੀ ਨਹੀਂ ਹੁੰਦੀਆਂ। ਉਹ ਗੋਲੀਆਂ ਜਿਹੜੀਆਂ ਨੇ ਉਹ ਬਿੰਨ ਕੇ ਰੱਖ ਦਿੰਦੀਆਂ। ਖਾਲੀ ਕਹੀ ਜਾਓ ਨਾਮ ਜਪੋ, ਨਾਮ ਜਪੋ, ਕੋਈ ਨਹੀਂ ਜਪਦਾ। ਜੇ ਬੰਦਗੀ ਵਾਲਾ ਉਹੀ ਗੱਲ ਕਹਿ ਦੇਵੇ ਉਹਦਾ ਅਸਰ ਹੋ ਜਾਇਆ ਕਰਦਾ ਅੰਦਰ। ਸੋ ਆਪ ਦੇ ਉੱਤੇ ਬੜਾ ਅਸਰ ਹੋਇਆ, ਅਸਰ ਹੋ ਕੇ ਮਨ ਵਿੱਚ ਖਿਆਲ ਆਇਆ ਕਿ ਮੈਂ ਇਹਨਾਂ ਨੂੰ ਗੁਰੂ ਧਾਰਨਾ, ਇਹਨਾਂ ਤੋਂ ਨਾਮ ਦੀ ਦਾਤ ਮੰਗਾਂ। ਲੇਕਿਨ ਨਾਲ ਮਨ ਵਿੱਚ ਸੂਖਸ਼ਮ ਖਿਆਲ ਦੂਆ ਵੀ ਚੱਲਦਾ ਵੀ ਜਾਤ ਛੋਟੀ ਹੈ ਜੀ। ਅਤੇ ਸੰਗਤ ਜਦੋਂ ਆਪਨੇ ਬਚਨ ਬੰਦ ਕੀਤੇ ਉਸ ਵੇਲੇ ਉੱਠ ਕੇ ਬਾਹਰ ਉੱਠ ਕੇ ਸਾਹਮਣੇ ਆਈ, ਆ ਕੇ ਨਮਸਕਾਰ ਕਰੀ ਅਤੇ ਝੋਲੀ ਅੜ ਲਈ, ਅਤੇ ਨਾਲ ਦੀ ਨਾਲ ਇਸ ਤਰ੍ਹਾਂ ਦੇ ਨਾਲ ਬੇਨਤੀ ਕੀਤੀ ਉਸ ਸਾਰੇ ਛੱਡ ਕੇ ਦੁਆਰੇ ਤੇਰੇ ਆਈ ਆ, ਝੋਲੀ ਮੇਰੀ ਨਾਮ ਪਾ ਦਿਓ, ਛੱਡ ਕੇ ਦੁਆਰੇ ਤੇਰੇ ਆ ਗਈ, ਝੋਲੀ ਮੇਰੀ ਨਾਮ ਪਾ ਦਿਓ। Thank you. ਬੇਨਤੀ ਕਰਦੀ ਹੈ ਰਵਿਦਾਸ ਜੀ ਨੇ ਅੰਦਰਲੀ ਗੱਲ ਜਾਣ ਲਈ, ਬੋਲਦੇ ਨਹੀਂ ਹੈ, ਚੁੱਪ ਕਰੇ ਬੈਠੇ ਨੇ। ਕਹਿ ਇਸ਼ਾਰੇ ਨਾਲ ਕਹਿਤਾ ਕਿ ਬੀਬਾ ਬਹਿ ਜਾਓ। ਵਾਰ ਵਾਰ ਬੇਨਤੀ ਉਸਦੇ ਮੁੱਖ ਚੋਂ ਨਿਕਲਦੀ ਹੈ, ਮਹਾਰਾਜ ਮੈਂ ਬੜੀ ਦੂਰ ਤੋਂ ਆਈ, ਚਿਤੌੜਗੜ੍ਹ ਤੋਂ ਆਈ ਹਾਂ, ਅਤੇ ਆਪ ਕਿਰਪਾ ਕਰਕੇ ਮੈਨੂੰ ਨਾਮ ਦੀ ਦਾਤ ਦੇ ਦਿਓ। ਮੈਂ ਬਣਜਾਰਨ ਬਣ ਕੇ ਆਈ ਹਾਂ ਨਾਮ ਦੀ। ਜਦ 5-7 ਵਾਰੀ ਕਿਹਾ ਤਾਂ ਉਸ ਵੇਲੇ ਰਵਿਦਾਸ ਜੀ ਨੇ ਇਸ ਤਰ੍ਹਾਂ ਦੇ ਨਾਲ ਉਹਦੇ ਨਾਲ ਬਚਨ ਕੀਤਾ। ਪਹਿਲਾਂ ਮਰ ਕੇ ਦੁਆਰੇ ਆ ਜਾ ਜੇ ਤੈ ਨਾਮ ਮਾਨ ਲਿਓ ਮਨ ਮੋਹ ਰਾਮ ਨਾਮ ਜਪੀਏ।
ਰਾਖੇ ਬਸੰਤਾ ਸੰਚਾਰ ਅਮਰ ਪਿਆਰ ਦੀਆ ਜੰਗਾਰ ਤਨ ਤਨ ਗਏ ਸਰਪੋਏ ਮੁਖ ਜਗਾ ਦਰਜੋਏ ਏ ਬਾਰ ਬਿਲਾ ਬਾਰ ਨਾਲ ਤਾਰ
ਕਹਿੰਦੇ ਬੀਬਾ ਇਹ ਰਸਤਾ ਨੀਵਿਆਂ ਦਾ ਹੈ ਵੱਡਿਆਂ ਦਾ ਨਹੀਂ ਹੈ। ਮੇਰੀ ਜਾਤ ਛੋਟੀ ਹੈ, ਤੇਰੇ ਮਨ ਵਿੱਚ ਸ਼ੰਕਾ ਪਿਆ ਹੋਇਆ, ਮਰਨਾ ਪੈਂਦਾ ਫੇਰ ਜਾ ਕੇ ਨਾਮ ਦੀ ਦਾਤ ਮਿਲਦੀ ਹੈ। ਕੰਬ ਗਈ ਸੁਣਦੀ ਸਾਰ, ਮੇਰੇ ਤਾਂ ਅੰਦਰਲੀ ਗੱਲ ਸਾਰੀ ਪੁੱਛ ਲਈ ਇਹਨਾਂ। ਉਸ ਵੇਲੇ ਕਹਿਣ ਲੱਗੀ ਮਹਾਰਾਜ ਬੜੀ ਭੁੱਲ ਹੋਈ ਮੇਰੇ ਤੇ, ਕਿਰਪਾ ਕਰੋ ਮੇਰੇ ਉੱਤੇ ਮੇਰੀ ਭੁੱਲ ਵੱਲ ਨਾ ਕਰੋ। ਅਰਦਾਸ ਜੀ ਕਹਿਣ ਲੱਗੇ ਤੂੰ ਸਤਸੰਗ ਚ ਆਇਆ ਕਰ, ਸੇਵਾ ਕਰਿਆ ਕਰ, ਫੇਰ ਤੂੰ ਜਦ ਕਾਬਲ ਹੋ ਜਾਏਗੀ ਤੈਨੂੰ ਦਾਤ ਵੀ ਮਿਲ ਜਾਏਗੀ। ਸੋ ਉਸ ਵੇਲੇ ਸਾਰੀਆਂ ਮਨ ਮਨੌਤੀਆਂ ਛੱਡ ਕੇ ਜੋ ਧਨ ਲਿਆਈ ਸੀ ਸੇਵਾ 'ਤੇ ਖਰਚ ਕਰਨਾ ਸ਼ੁਰੂ ਕਰਤਾ। ਦਿਨ ਰਾਤ ਸੇਵਾ ਕਰਦੀ ਆ, ਬਰਤਨ ਮਾਂਜਦੀ ਆ, ਹੋਰ ਅਨੇਕਾਂ ਝਾੜੂ ਵਗੈਰਾ ਦਿੰਦੀ ਆ, ਸੇਵਾ ਕਰਦੀ ਆ ਸੰਗਤਾਂ ਦੀ, ਆਉਣ ਵਾਲਿਆਂ ਦੀ, ਅਤੇ ਮਾਣ ਛੱਡ ਦਿੱਤਾ। ਕੋਈ ਖਿਆਲ ਨਹੀਂ ਵੀ ਮੈਂ ਚਿਤੌੜਗੜ੍ਹ ਦੀ ਰਾਣੀ ਹਾਂ ਅਤੇ ਮੈਨੂੰ ਕੀ ਕਹਿੰਦੇ ਨੇ ਲੋਕ ਨਿੰਦਿਆ ਕਰਦੇ ਨੇ, ਕੋਲ ਦੀ ਬੋਲੀਆਂ ਮਾਰ ਕੇ ਲੰਘ ਜਾਂਦੇ ਨੇ। ਰਾਣੀ ਦੇਖ, ਰਾਣੀ ਭਾਂਡੇ ਮਾਂਜਦੀ ਹੈ, ਚਿਤੌੜਗੜ੍ਹ ਦੀ ਰਾਣੀ ਕੀ ਮੱਤ ਮਾਰੀ ਗਈ ਹੈ ਦੀ, ਚਮਾਰਾਂ ਦੇ ਘਰ ਆ ਕੇ ਐਂ ਕਰ ਲਈਏ ਐਂ ਕਰ ਲਈਏ, ਬੋਲੀਆਂ ਗੱਲਾਂ ਸੁਣਨ ਨੂੰ ਮਿਲੀਆਂ ਲੇਕਿਨ ਪਰਵਾਹ ਨਹੀਂ ਕਰੀ। ਅਖੀਰ ਨਾਮ ਦੀ ਦਾਤ ਦੇ ਕੇ ਕਿਰਪਾ ਕਰ ਦਿੱਤੀ, ਬ੍ਰਹਮ ਗਿਆਨ ਦੀ ਦਾਤ ਦੇ ਤੀ ਅਤੇ ਘਰ ਨੂੰ ਚਲੀ ਜਾਂਦੀ ਹੈ। ਕਿਹਾ ਤੂੰ ਹੁਣ ਜਾ ਬੀਬਾ, ਇੱਥੇ ਤੇਰੀ ਨਿੰਦਿਆ ਬਹੁਤੀ ਜ਼ਿਆਦਾ ਹੁੰਦੀ ਹੈ, ਜਾਓ ਘਰ ਜਾ ਕੇ ਹੁਣ ਨਾਮ ਜਪੋ। ਤੁਹਾਡੇ ਮਨ ਨੂੰ ਖੇਦ ਪਹੁੰਚਦਾ ਜਦ ਗੱਲਾਂ ਉਲਟੀਆਂ ਫੁਲਟੀਆਂ ਉੱਚ ਜਾਤੀ ਵਾਲਿਆਂ ਦੀਆਂ ਸੁਣਦੇ। ਸੋ ਰਾਣੀ ਚਲੀ ਜਾਂਦੀ ਹੈ, ਲੇਕਿਨ ਰਾਣੀ ਦੇ ਜਾਣ ਤੋਂ ਪਹਿਲਾਂ ਹੀ ਪੰਜ ਸੱਤ ਬ੍ਰਾਹਮਣ ਕਾਸ਼ੀ ਦੇ ਤੋਰੇ ਜਾਂਦੇ ਨੇ, ਜਾ ਕੇ ਰਾਣੀ ਨੂੰ ਘਰ ਨਾ ਵੜਨ ਦਿਓ ਅਤੇ ਪਹਿਲਾਂ ਹੀ ਰਾਣੀ ਨੂੰ ਸਿਖਾਓ ਜਾ ਕੇ ਬਈ ਇਹ ਤਾਂ ਅਸ਼ੁੱਧ ਹੋ ਗਈ ਹੈ, ਸ਼ੁੱਧ ਨਹੀਂ ਰਹੀ, ਇਹਨੇ ਜਾ ਕੇ ਛੋਟੀ ਜਾਤ ਦੇ ਰਵਿਦਾਸ ਦੇ ਭਾਂਡੇ ਵੀ ਮਾਂਜੇ ਨੇ, ਸੇਵਾ ਵੀ ਕਰੀ ਆ, ਉੱਥੇ ਬਹੁਤ ਪਖਾਤਾ ਰਾਣੀ ਨੂੰ। ਇੱਧਰੋਂ ਇਹ ਵੀ ਚਲੀ ਜਾਂਦੀ ਹੈ, ਜਿਸ ਵਕਤ ਰਾਣੇ ਨਾਲ ਗੱਲ ਹੁੰਦੀ ਹੈ ਚੰਦਰਹਾਸ ਨਾਲ, ਉਹ ਕਹਿਣ ਲੱਗੀ ਵੀ ਇਹਦੇ 'ਚ ਕਿਹੜੀ ਗੱਲ ਹੈ, ਕੌਣ ਕਹਿੰਦਾ ਇਹ ਗੱਲ, ਕਹਿੰਦੇ ਬ੍ਰਾਹਮਣ ਆਏ ਹੋਏ ਨੇ ਉੱਥੋਂ। ਕਹਿੰਦੇ ਕੋਈ ਗੱਲ ਨਹੀਂ, ਰਵਿਦਾਸ ਦਾ ਆਪ ਪਰਮੇਸ਼ੁਰ ਦਾ ਹੈ ਰੂਪ, ਉਹ ਫਰਕ ਨਹੀਂ ਹੈਗਾ ਉਹਦੇ ਵਿੱਚ ਅਤੇ ਰੱਬ ਦੇ ਵਿੱਚ, ਇੱਕੋ ਰੂਪ ਹੋਏ ਹੋਏ ਨੇ, ਦੋਏ ਓਤ ਬੋਤ ਨੇ, ਸੰਤ ਅਤੇ ਅਨੰਤ ਦਾ ਕੋਈ ਅੰਤਰ ਨਹੀਂ। ਸੋ ਉਸ ਵੇਲੇ ਬਹੁਤ ਉਹਨੇ ਮਿੱਠੇ ਬਚਨਾਂ ਦੇ ਨਾਲ ਉਸਨੂੰ ਕਾਬੂ ਕਰਿਆ, ਕਹਿਣ ਲੱਗੇ ਤੁਸੀਂ ਐਂ ਕਰੋ, ਨਾਰਾਜ਼ ਨਾ ਹੋਵੋ, ਪਹਿਲਾਂ ਉਹਨਾਂ ਦੇ ਦਰਸ਼ਨ ਤਾਂ ਕਰ ਲਓ, ਫਿਰ ਤੁਹਾਨੂੰ ਪਤਾ ਲੱਗ ਜੂਗਾ ਵੀ ਉਹ ਕੀ ਚੀਜ਼ ਨੇ। ਇੱਥੇ ਬੁਲਾ ਲਓ, ਮੈਂ ਬ੍ਰਾਹਮਣਾਂ ਦੇ ਨਾਲ ਗੱਲ ਕਰਦੀ ਹਾਂ। ਚਲੋ ਬਾਹਰ ਆ ਗਈ, ਉੱਥੇ ਦੇ ਬ੍ਰਾਹਮਣ ਬੇਅੰਤ ਰਲੇ ਹੋਏ ਨੇ ਅਤੇ ਕਾਸ਼ੀ ਵਾਲਿਆਂ ਨੇ ਰਲਾ ਕੇ ਬੜਾ ਭਾਰਾ ਰੌਲਾ ਗੌਲਾ ਖੜਾ ਕਰਿਆ ਹੋਇਆ, ਪਿੱਛੇ ਬੇਅੰਤ ਬੰਦੇ ਖੜੇ ਨੇ, ਇੱਕੋ ਹੀ ਗੱਲ ਕਹੀ ਜਾਂਦੇ ਆ ਜੀ ਇਹਨੇ ਮਰਿਆਦਾ ਭੰਗ ਕਰਤੀ, ਛੋਟੀ ਜਾਤ ਛੋਟੀ ਜਾਤ। ਬਾਹਰ ਆਈ, ਕਹਿਣ ਲੱਗੀ ਤੁਹਾਨੂੰ ਤਕਲੀਫ ਕੀ ਹੈ, ਰਵਿਦਾਸ ਦੀ ਮਹਿਮਾ ਨੂੰ ਤੁਸੀਂ ਜਾਣਦੇ ਨਹੀਂ ਹੋ, ਤੁਹਾਨੂੰ ਆਹੀ ਤਕਲੀਫ ਹੈ ਨਾ ਵੀ ਦਸ਼ਣਾ ਨਹੀਂ ਤੁਹਾਨੂੰ ਮਿਲਦੀ। ਕਹਿੰਦੇ ਹਾਂ ਜੀ ਆਹੀ ਤਕਲੀਫ ਹੈ। ਕਹਿੰਦੇ ਮੈਂ ਜੱਗ ਕਰਨਾ ਹੁਣ ਵੱਡਾ ਜੱਗ, ਇਹਦੇ 'ਚ ਸਾਰੇ ਬ੍ਰਾਹਮਣਾਂ ਨੂੰ ਬੁਲਾਊਂਗੀ ਹਜ਼ਾਰਾਂ ਦੀ ਤਦਾਦ, ਕਾਸ਼ੀ ਵਾਲਿਆਂ ਨੂੰ ਵੀ ਇੱਥੇ ਵਾਲਿਆਂ ਨੂੰ ਵੀ, ਅਤੇ ਫਿਰ ਤੁਹਾਨੂੰ ਦਸ਼ਣਾ ਮਿਲ ਜਾਏਗੀ, ਖੁੱਲ੍ਹੀ ਦਸ਼ਣਾ ਦਊਂ, ਦੋ ਦੋ ਮੋਹਰਾਂ ਸਾਰੀਆਂ। ਕਹਿੰਦੇ ਸਾਨੂੰ ਦਸ਼ਣਾ ਹੀ ਚਾਹੀਦੀ ਆ, ਵਾਪਸ ਚਲੇ ਗਏ। ਰਵਿਦਾਸ ਜੀ ਨੂੰ ਬੇਨਤੀ ਪੱਤਰ ਦੇ ਕੇ ਬੰਦਾ ਭੇਜ ਦਿੱਤਾ ਕਿ ਮਹਾਰਾਜ ਆਪ ਕਿਰਪਾ ਕਰੋ, ਮੈਨੂੰ ਵੀ ਦਰਸ਼ਨ ਦਿਓ। ਰਾਜਾ ਚੰਦਰਹਾਸ ਬੜੀ ਅਧੀਨਗੀ ਨਾਲ ਚਿੱਠੀ ਲਿਖਦਾ ਹੈ ਅਤੇ ਰਵਿਦਾਸ ਜੀ ਉੱਥੋਂ ਚੱਲਦੇ ਨੇ, ਗੱਲ ਵਿਚਾਰੀ ਵਿਚਾਰ ਕੇ ਚੱਲ ਪਏ ਅਤੇ ਜਦ ਆਪ ਚਿਤੌੜਗੜ੍ਹ ਆਉਂਦੇ ਨੇ, ਉਸ ਵੇਲੇ ਇਸ ਨੇ ਇਹਦੇ ਮਨ 'ਚ ਆਈ ਚੰਦਰਹਾਸ ਦੇ ਵੀ ਕਿਤੇ ਮੈਂ ਆਪਣੀ ਜਨਾਨੀ ਦੇ ਮਗਰ ਲੱਗ ਕੇ ਤਾਂ ਨਹੀਂ ਕਰ ਰਿਹਾ, ਵੀ ਮੈਂ ਵੀ ਪਰਖ ਲਾਂ। ਉਸ ਨੇ ਆਪਣੀ ਜਿਗਾ ਕਲੰਗੀ ਲਾ ਕੇ ਸੀਟ ਦੇ ਥੱਲੇ ਰੱਖ ਦਿੱਤੀ ਤੇ ਜੇ ਤਾਂ ਉਹਨਾਂ ਨੇ ਮੈਨੂੰ ਕਹਿਤਾ ਵੀ ਤੇਰੀ ਜਿਗਾ ਕਲਗੀ ਫਲਾਣੇ ਥੋਂ ਪਈ ਹੈ ਤੇ ਤੂੰ ਪਹਿਨੀ ਕਿਉਂ ਨਹੀਂ ਹੈ, ਤਾਂ ਤਾਂ ਉਹ ਪੂਰੇ। ਜੇ ਨਾ ਗਿਆ ਫਿਰ ਤਾਂ ਵੈਸੇ ਹੀ ਨੇ। ਉਸ ਵੇਲੇ ਆਪਣੇ ਰਵਿਦਾਸ ਜੀ ਦਾ ਸਤਿਕਾਰ ਕਰਨ ਵਾਸਤੇ ਤਿਆਰੀ ਕਰੀ ਅਤੇ ਬਾਹਰ ਜਿਸ ਥਾਂ ਦੇ ਉੱਤੇ ਠਹਿਰਾਏ ਗਏ ਸੀ ਉੱਥੇ ਆਪ ਸਤਿਕਾਰ ਕਰਨ ਵਾਸਤੇ ਜਾਂਦੇ ਨੇ। ਅਤੇ ਜਦੋਂ ਜਾ ਕੇ ਇਹਨਾਂ ਨੇ ਨਮਸਕਾਰ ਕਰੀ, ਰਵਿਦਾਸ ਜੀ ਕਹਿਣ ਲੱਗੇ, ਕਹਿੰਦੇ ਰਾਜਨ ਅੱਜ ਤੁਹਾਡੀ ਦਸਤਾਰ ਸੁੰਨੀ ਸੁੰਨੀ ਕਿਉਂ ਲੱਗਦੀ ਹੈ? ਤੁਹਾਡੀ ਜਿਗਾ ਅਤੇ ਕਲਗੀ ਕਿੱਥੇ ਗਈ? ਤੇ ਸੀਟ ਥੱਲੇ ਕਿਉਂ ਰੱਖ ਦਿੱਤੀ ਤੁਸੀਂ? ਉਸੇ ਵੇਲੇ ਚਰਨ ਫੜ ਲਏ, ਕਹਿਣ ਲੱਗੇ ਮਹਾਰਾਜ ਮੈਂ ਬੜਾ ਭੁੱਲਿਆ ਹੋਇਆ ਸੀ, ਮੂਰਖਾਂ ਦੇ ਨਿੰਦਕਾਂ ਦੇ ਦੁਖੀਆਂ ਦੇ ਕਹਿਣੇ ਚਾਹ ਕੇ ਮੇਰੀ ਵੀ ਸ਼ਰਧਾ ਉਹਨਾਂ ਨੇ ਖੀਨ ਕਰ ਦਿੱਤੀ। ਮਹਾਰਾਜ ਕਹਿੰਦੇ ਜਿਹੜੇ ਸਾਧੂਆਂ ਨਾਲ ਲੱਗਦੇ ਨੇ ਨਾ ਉਹਨਾਂ ਨੂੰ ਸੁੱਖ ਨਹੀਂ ਮਿਲਿਆ ਕਰਨਾ।
ਸੁੱਖ ਕਦੇ ਨਾ ਪਾਉਂਦੇ ਜੀ ਮੁਗਧ ਨਰ ਸੰਸਾਰ ਨਾਲ, ਕਦੇ ਨਾ ਪਾਉਂਦੇ ਜੀ ਮੁਗਧ ਨਰ ਸੰਸਾਰ ਨਾਲ।
ਜਿਸ ਜਿਸ ਨੇ ਵੀ ਸੰਤਾਂ ਦੇ ਨਾਲ ਖਹਿ ਪਾਈ ਹੈ ਉਹਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋਈ, ਆਪਣਾ ਸਰਵਨਾਸ਼ ਕੀਤਾ ਉਸਨੇ। ਬਾਬਾ ਕਰਮ ਸਿੰਘ ਦੀ ਹੋਤੀ ਮਰਦਾਨ ਵਾਲੇ ਆਪਦੇ ਸੰਗਤਾਂ ਆਉਂਦੀਆਂ, ਪੂਰਨਮਾਸ਼ੀ ਦਾ ਦੀਵਾਨ ਭਰਦਾ, ਸੰਗਰਾਂਦ ਦਾ ਭਰਦਾ, ਦੂਰ ਦਰਾਜ ਤੋਂ ਗੱਡੀਆਂ ਚੜ੍ਹ ਕੇ ਹਜ਼ਾਰਾਂ ਦੀ ਤਾਦਾਦ ਸੰਗਤਾਂ ਆਉਂਦੀਆਂ, ਪੈਦਲ ਚੱਲਦੀਆਂ ਨੇ, ਜੱਥੇ ਬਣਾ ਕੇ ਚੱਲਦੀਆਂ। ਇੱਕ ਪਠਾਣਾ ਦਾ ਪਿੰਡ ਸੀ, ਜਦੋਂ ਉੱਥੋਂ ਲੰਘਦੇ ਸੀ ਉਹ ਬੜੇ ਹੀ ਨਾਸਤਕ ਅਤੇ ਜਿੱਦੀ ਪਠਾਣ ਸੀ। ਉਹਨਾਂ ਨੇ ਬੋਲੀਆਂ ਮਾਰਨੀਆਂ, ਬੀਬੀਆਂ ਨੂੰ ਟਿਚਰਾਂ ਮਸ਼ਕਰੀਆਂ ਕਰਨੀਆਂ, ਲੰਘ ਜਾਣਾ, ਕਿਸੇ ਨੇ ਕੁਛ ਨਾ ਕਹਿਣਾ, ਵਾਹਿਗੁਰੂ ਵਾਹਿਗੁਰੂ ਕਰਕੇ ਲੰਘ ਜਾਣਾ, ਬਈ ਮੱਤ ਮਾੜੀ ਹੈ ਇਹਨਾਂ ਲੋਕਾਂ ਨੂੰ। ਕੋਲ ਰਹਿੰਦੇ ਹੋਏ ਡੇਰੇ ਦੇ ਸੂਰਜ ਦੇ ਕੋਲ ਰਹਿ ਕੇ ਉੱਲੂ ਵਾਲਾ ਕੰਮ ਕਰ ਰਹੇ ਨੇ, ਅੱਖਾਂ ਮੀਚੀ ਬੈਠੇ ਨੇ, ਕੋਈ ਪਤਾ ਨਹੀਂ ਲੱਗਦਾ ਇਹਨਾਂ ਨੂੰ ਮਹਿਮਾ ਦਾ। ਅਖੀਰ ਜਿਹੜੇ ਉਹਨਾਂ 'ਚ ਨੌਜਵਾਨ ਸੀ ਕਹਿਣ ਲੱਗੇ, ਬਰਾਤ ਕਹਿੰਦੇ ਆਨੰਦ ਆਉਂਦਾ, ਕੁੱਤੇ ਲੈ ਆਏ। ਜਦ ਲੰਘਣ ਲੱਗੇ ਜਿੱਥੇ ਕੁੱਤੇ ਛੱਡ ਦਿੱਤੇ, ਕੁੱਤੇ ਰੱਖੇ ਹੋਏ ਸੀਗੇ, ਉਹ ਮਗਰ ਪੈ ਜਾਂਦੇ ਨੇ, ਦੌੜ ਭੱਜ ਹੋ ਜਾਂਦੀ ਹੈ, ਅਤੇ ਬੀਬੀਆਂ ਦੇ ਚੱਕ ਮਾਰੇ, ਕੱਪੜੇ ਪਾੜਤੇ, ਬੱਚੇ ਕੱਟਤੇ। ਬਾਬਾ ਜੀ ਕੋਲ ਗਏ, ਕਹਿੰਦੇ ਬਾਬਾ ਜੀ ਆਹ ਪਿੰਡ ਬਹੁਤ ਦੁਖੀ ਕਰਦਾ, ਇੱਥੋਂ ਰਸਤਾ ਆਉਂਦਾ। ਬਾਬਾ ਜੀ ਕਹਿੰਦੇ ਭਾਈ ਪ੍ਰੇਮੀ ਉਹ ਰਸਤਾ ਇੱਕ ਹੋਰ ਵੀ ਹੈਗਾ, ਮੀਲ ਦੋ ਮੀਲ ਬਲ ਕੇ ਆ ਜਾ ਕਰੋ, ਫਰਕ ਪਾ ਲਿਆ ਕਰੋ। ਉਸ ਤਰ੍ਹਾਂ ਹੀ ਸੰਗਤਾਂ ਨੇ ਆਉਣਾ ਸ਼ੁਰੂ ਕਰ ਦਿੱਤਾ, ਅਤੇ ਉੱਥੇ ਵੀ ਜਾ ਕੇ ਬੈਠ ਜਾ ਕਰਨ, ਅਤੇ ਉੱਥੇ ਕੁੱਤੇ ਛੱਡ ਦਿਆ ਕਰ। ਕਹਿੰਦੇ ਬਾਬਾ ਜੀ ਉਹ ਵੀ ਰਸਤਾ ਬੰਦ ਹੋ ਗਿਆ, ਉੱਥੇ ਆ ਕੇ ਬਹਿ ਜਾਂਦੇ ਨੇ, ਜਦ ਅਸੀਂ ਉਹਨੇ ਕੁੱਤੇ ਛੱਡ ਦਿੰਦੇ ਨੇ। ਹਰ ਵਾਰੀ ਕਿੰਨੇ ਬੰਦਿਆਂ ਨੂੰ, ਬੀਬੀਆਂ ਨੂੰ, ਬੱਚਿਆਂ ਨੂੰ ਕੁੱਤੇ ਕੱਟ ਖਾਂਦੇ। ਬਾਬਾ ਜੀ ਕਹਿੰਦੇ ਕੋਈ ਨਾ ਪ੍ਰੇਮੀਓ, ਹੁਣ ਵਾਹਿਗੁਰੂ ਜਾਣੇ ਇਹ ਜਾਣੇ ਆਪਾਂ ਨੇ ਕੋਈ ਡੰਡੇ ਤਾਂ ਹੈ ਨਹੀਂ। ਗੁਰੂ ਦਸਵੇਂ ਪਾਤਸ਼ਾਹ ਨੇ ਤਾਂ ਜਦ ਗ੍ਰਾਮ ਨਗਰ ਸੀਗਾ ਜਿਹੜਾ ਨੂਹ ਗ੍ਰਾਮ, ਉੱਥੇ ਸੰਗਤਾਂ ਨੂੰ ਲੁੱਟ ਲਿਆ, ਡਾਕਾ ਮਾਰ ਕੇ ਜੋ ਗੁਰੂ ਸਾਹਿਬ ਦੀ ਭੇਟਾ ਸੀ ਸਾਰੀ ਦੀ ਸਾਰੀ ਆਪ ਲੁੱਟ ਲਈ। ਗੁਰੂ ਮਹਾਰਾਜ ਕੋਲ ਸੰਗਤ ਚਲੀ ਗਈ, ਬੜਾ ਬਰਾਕ ਕੀਤਾ ਕਿ ਸੱਚੇ ਪਾਤਸ਼ਾਹ ਬੜੀਆਂ ਦੂਰ ਤੋਂ ਸਰਹੱਦੀ ਇਲਾਕੇ ਤੋਂ ਅਸੀਂ ਬਸਤਾਂ ਲੈ ਕੇ ਆਏ ਸੀ, ਇਹ ਪਿੰਡ ਵਾਲਿਆਂ ਨੇ ਲੁੱਟ ਲਈਆਂ। ਮਹਾਰਾਜ ਕਹਿੰਦੇ ਤੁਸੀਂ ਕੁਛ ਨਾ ਕਰਿਆ? ਕਹਿੰਦੇ ਨਹੀਂ ਮਹਾਰਾਜ, ਅਸੀਂ ਤਾਂ ਕੁਛ ਨਹੀਂ ਕਰਿਆ। ਉਸ ਵੇਲੇ ਗੁਰੂ ਮਹਾਰਾਜ ਨੇ ਆਪ ਇਹ ਸ਼ਿਕਾਰ ਵਾਸਤੇ ਬਾਹਰ ਨੂੰ ਚਲੇ ਗਏ। ਜਦ ਉਹ ਪਿੰਡ ਦੇ ਕੋਲ ਗਏ, ਕਹਿੰਦੇ ਘੇਰ ਲਓ ਇਹਨਾਂ ਨੂੰ, ਘੇਰ ਲਿਆ, ਲੜਾਈ ਸ਼ੁਰੂ ਹੋ ਗਈ। ਉਹ ਗੜੀ ਸੀ ਆਲੇ ਦੁਆਲੇ, ਸਿੰਘਾਂ ਨੇ ਹਿੰਮਤ ਮਾਰ ਕੇ ਗੜੀ ਦੇ ਉੱਤੇ ਚੜ੍ਹ ਕੇ ਉਹਨਾਂ ਨੂੰ ਕਾਬੂ ਕਰ ਲਿਆ। ਜਿਸ ਵਾਰ ਦੇਖਿਆ ਵੀ ਸਾਡਾ ਬਲ ਨਹੀਂ ਇਹਨਾਂ ਮੂਹਰੇ ਚੱਲਦਾ, ਉਸ ਵੇਲੇ ਸ਼ਰਨ ਆ ਗਏ ਵੀ ਮਹਾਰਾਜ ਸਾਡੇ 'ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਪਹਿਲਾਂ ਤਾਂ ਚੀਜ਼ਾਂ ਲਿਆਓ, ਸਾਰੀਆਂ ਸਾਰੀਆਂ ਲਿਆ ਕੇ ਭੇਟਾ ਕਰ ਦਿੱਤੀਆਂ। ਮਹਾਰਾਜ ਕਹਿੰਦੇ ਅੱਜ ਤੋਂ ਜੇ ਕਿਸੇ ਗੁਰਸਿੱਖ ਨੂੰ ਕਿਹਾ ਨਾ, ਤੁਹਾਡਾ ਪਿੰਡ ਬਿਲਕੁਲ ਉਜਾੜ ਦਾਂਗੇ, ਖਤਮ ਕਰ ਦਾਂਗੇ। ਬਾਬਾ ਜੀ ਕਹਿਣ ਲੱਗੇ ਵੀ ਉਹ ਤਾਂ ਮਹਾਰਾਜ ਨੇ ਇਸ ਤਰ੍ਹਾਂ ਕਹਿੰਦਾ, ਚਲੋ ਆਪਾਂ ਸਾਧੂ ਬੰਦੇ ਹਾਂ, ਗੁਰੂ ਜਾਣੇ ਇਹ ਜਾਣਾ। ਸੰਤਾਂ ਦੇ ਮਨ ਵਿੱਚ ਜੇ ਐਸੀਆਂ ਗੱਲਾਂ ਆ ਜਾਣ ਨਾ, ਫਿਰ ਵਾਹਿਗੁਰੂ ਐਕਸ਼ਨ 'ਚ ਆ ਜਾਂਦਾ। ਵਾਹਿਗੁਰੂ ਜੀ ਨੇ ਰੋਜ਼ ਇੱਕ ਦੋ ਜਵਾਨ ਮਾਰਨੇ ਸ਼ੁਰੂ ਕਰ ਦਿੱਤੇ। ਥੋੜ੍ਹੇ ਜਿਹੇ ਦਿਨਾਂ 'ਚ ਪਿੰਡ ਦੇ ਸਾਰੇ ਹੀ ਜਵਾਨ ਮਰ ਗਏ, ਇੱਕ ਵੀ ਬੰਦਾ ਨਾ ਰਿਹਾ, ਬੀਬੀਆਂ ਰਹਿ ਗਈਆਂ। ਇੱਕ ਬੀਬੀ ਦੀ ਕੁੱਛੜ ਛੋਟਾ ਜਿਹਾ ਬਾਲ ਸੀ 9 ਮਹੀਨੇ ਦਾ, ਉਹਨੇ ਲਿਜਾ ਕੇ ਸੰਤਾਂ ਬਾਬਾ ਜੀ ਦੇ ਚਰਨਾਂ 'ਤੇ ਰੱਖ ਦਿੱਤਾ। ਕਹਿੰਦੀ ਬਾਬਾ ਜੀ ਚਾਹੇ ਇਹਨੂੰ ਇੱਥੇ ਮਾਰ ਲਓ, ਚਾਹੇ ਬਚਾ ਲਓ। ਬਾਬਾ ਜੀ ਨੇ ਕਿਰਪਾ ਕਰਤੀ, ਲੈ ਬੀਬੀ ਤੇਰੇ ਕਰਕੇ ਇਸ ਪਿੰਡ ਦੀ ਜੜ੍ਹ ਹੜੀ ਹਰੀ ਰਹਿ ਜੂ, ਨਹੀਂ ਤਾਂ ਉੱਜੜ ਜਾਣਾ ਸੀ। ਸੋ ਸੁੱਖ ਨਾ ਪਾਇਨ ਮੁਗਧ ਨਰ ਸੰਤ ਨਾਲ ਕਹਿੰਦੇ। ਰਵਿਦਾਸ ਜੀ ਨਾਲ ਖਹਿਣਾ ਸ਼ੁਰੂ ਕਰ ਦਿੱਤਾ, ਬੜੀ ਨਿੰਦਿਆ ਕਰਦੇ ਨੇ, ਬੜੀਆਂ ਚੁਗਲੀਆਂ ਕਰਦੇ ਨੇ। ਸਤਸੰਗ ਉਹਦਾ ਰਾਣੀ ਦੇ ਮਹਿਲਾਂ 'ਚ ਹੋਣਾ ਸ਼ੁਰੂ ਹੋ ਗਿਆ। ਅਖੀਰ ਰਾਣੀ ਨੇ ਸੱਦਾ ਪੱਤਰ ਭੇਜ ਦਿੱਤਾ, ਰਾਜੇ ਨੇ ਮੋਹਰਾਂ ਲਾ ਕੇ ਭੇਜਤਾ, ਕਾਸ਼ੀ ਦੇ ਬ੍ਰਾਹਮਣ ਮੰਗਾ ਲਏ। ਇੱਥੇ ਦੇ ਬ੍ਰਾਹਮਣਾਂ ਨੂੰ, ਰਾਜਸਥਾਨ ਦੇ ਚਿਤੌੜ ਰਾਜ ਦੇ ਸਾਰੇ ਬ੍ਰਾਹਮਣਾਂ ਨੂੰ ਬੁਲਾ ਲਿਆ, ਅਤੇ ਜਦ ਉਹ ਦੇਖਦੇ ਨੇ ਵੀ ਰਵਿਦਾਸ ਜੀ ਦੀ ਪੂਜਾ ਹੋ ਰਹੀ ਹੈ, ਕਹਿ ਕੁਛ ਸਕਦੇ ਨਹੀਂ, ਬਾਹਰ ਗੱਲਾਂ ਮਾਰਦੇ ਨੇ। ਅਤੇ ਜਦੋਂ ਜੱਗ ਸ਼ੁਰੂ ਹੋਇਆ ਤਾਂ ਰਾਣੀ ਝਾਲਾਬਾਈ ਨੇ ਕਿਹਾ ਵੀ ਕਿਤੇ ਐਸਾ ਨਾ ਹੋਵੇ, ਗੜਬੜ ਨਾ ਕਰਨ। ਪੁਲਿਸ ਨੂੰ ਚੌਕਸ ਕਰ ਦਿੱਤਾ ਵੀ ਕੋਈ ਗਲਤੀ ਕਰਦਾ, ਪ੍ਰੋਪੇਗੰਡਾ ਕਰਦਾ, ਤੁਸੀਂ ਉਸ ਨੂੰ ਫੜ ਲਓ। ਬਾਰੀ ਸੁਧੇ ਲੰਗਰ ਦੇਣੇ ਸ਼ੁਰੂ ਕਰ ਦਿੱਤੇ, ਅੱਜ ਐਸ ਗੋਤ ਦੀ ਗੌੜ ਗੋਤ ਵਾਲੇ ਖਾਣਗੇ, ਅੱਜ ਆ ਸਰਸਵਤੀ ਗੋਤ ਵਾਲੇ ਸਿਖਾਣਗੇ, ਅੱਜ ਆਹ ਖਾਣਗੇ। ਰੋਜ਼ ਇਸੇ ਤਰ੍ਹਾਂ ਪ੍ਰਸ਼ਾਦੇ ਛਕਾਉਂਦੇ ਰਹੇ, ਅਤੇ ਉਹਦੇ ਬਾਅਦ ਕਰਿਆ ਵੀ ਅੱਜ ਸਮੂਹ ਲੰਗਰ ਹੋਏਗਾ। ਜਦੋਂ ਸਮੂਹ ਲੰਗਰ ਦਾ ਕਰਿਆ ਤਾਂ ਉਸ ਵੇਲੇ ਆਸਣ ਸਾਰਿਆਂ ਨਾਲੋਂ ਉੱਚਾ ਰਵਿਦਾਸ ਜੀ ਦਾ ਸੈਂਟਰ 'ਚ ਲਾਤਾ। ਸੰਗਤਾਂ ਬੇਅੱਧ ਵੱਧ ਗਈਆਂ, ਸਾਰਿਆਂ ਨੂੰ ਮਹਿਮਾ ਦਾ ਪਤਾ ਲੱਗਿਆ। ਬ੍ਰਾਹਮਣਾਂ ਤੋਂ ਬਗੈਰ ਜਿੰਨੇ ਹੋਰ ਜਾਤੀਆਂ ਸੀ ਸਭ ਹੋਮ ਹਵਾ ਕੇ ਦਰਸ਼ਨਾਂ ਨੂੰ ਆਉਂਦੀਆਂ, ਇਹ ਕੁੜਦਾ ਹੀ ਰਹਿੰਦੇ ਨੇ। ਅਤੇ ਜਿਸ ਵਾਰ ਦੇਖਿਆ ਵੀ ਅੱਜ ਆਸਣ ਉਹਨਾਂ ਦਾ ਉੱਚੇ ਥਾਂ ਲਾ ਦਿੱਤਾ, ਗੁਰੂ ਪੂਜਾ ਹੋ ਗਈ, ਉਹਦੇ ਬਾਅਦ ਪ੍ਰਸ਼ਾਦਾ ਵਰਤਾਉਣਾ, ਲੰਗਰ ਚੱਲਣਾ, ਇਹਨਾਂ ਨੇ ਇਤਰਾਜ਼ ਕਰ ਦਿੱਤਾ ਵੀ ਅਸੀਂ ਜਿੱਥੇ ਰਵਿਦਾਸ ਜੀ ਬੈਠੇ ਹੋਣਗੇ ਉੱਥੇ ਬੈਠ ਕੇ ਰੋਟੀ ਨਹੀਂ ਖਾਣੀ। ਬਿਲਕੁਲ ਨਹੀਂ ਰਾਜਨ, ਤੇਰਾ ਲੰਗਰ ਬਣਿਆ ਬਣਾਇਆ ਛੱਡ ਜਾਂਗੇ ਅਸੀਂ, ਤੇਰਾ ਜੱਗ ਸੰਪੂਰਨ ਨਹੀਂ ਹੋਣਾ, ਤੂੰ ਬ੍ਰਾਹਮਣਾਂ ਨਾਲ ਬਾਤ ਪਾਇਆ, ਇਹਨਾਂ ਦਾ ਨਿਰਾਦਰ ਕੀਤਾ। ਰਾਜਾ ਕਹਿਣ ਲੱਗਿਆ ਵੀ ਕੋਈ ਗੱਲ ਨਹੀਂ, ਅਸੀਂ ਗੁਰੂ ਜੀ ਨੂੰ ਬੇਨਤੀ ਕਰਕੇ ਦੇਖ ਲੈਂਦੇ ਹਾਂ। ਜਦੋਂ ਇਹ ਗੱਲ ਉਹਨਾਂ ਦੇ ਕੰਨੀ ਪਹੁੰਚੀ, ਕਹਿੰਦੇ ਭਾਈ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਿਹਾ ਸੀ ਵੀ ਇਹ ਜਾਤ ਭਵਾਨੀ ਤੰਗ ਕਰਨਗੇ, ਅਸੀਂ ਇੱਕ ਪਾਸੇ ਹੋ ਕੇ ਬੈਠ ਜਾਂਦੇ ਹਾਂ। ਆਪ ਇੱਕ ਪਾਸੇ ਬੈਠ ਕੇ ਲੰਗਰ ਸ਼ੁਰੂ ਹੋ ਜਾਂਦਾ, ਆਪ ਜਿੱਥੇ ਆਸਣ ਲੱਗਿਆ ਸੀ ਉੱਠ ਕੇ ਚਲੇ। ਕਹਿਣ ਲੱਗੇ ਬੁਲਾ ਲਓ ਭਾਈ ਪ੍ਰੇਮੀਓ, ਅਸੀਂ ਸਾਨੂੰ ਨਹੀਂ ਅਭਿਮਾਨ ਕਿਸੇ ਗੱਲ ਦਾ, ਵੀ ਤੁਸੀਂ ਹੁਣ ਆਪਣਾ ਪੰਗਤਾ ਬਣਾਓ, ਆਪਣੀ ਮਰਿਆਦਾ ਨਾਲ ਛਕੋ। ਰਾਜੇ ਨੇ ਬੜੀ ਸ਼ਰਧਾ ਦੇ ਨਾਲ ਜੱਗ ਕੀਤਾ, ਇਹਦੇ ਵਿੱਚ ਨਾ ਤੁਸੀਂ ਭੰਗਣਾ ਪਾਓ। ਸੋ ਰਵਿਦਾਸ ਜੀ ਅੰਦਰ ਜਾ ਕੇ ਬੈਠ ਜਾਂਦੇ ਨੇ ਅਤੇ ਪੰਗਤਾਂ ਲੱਗ ਗਈਆਂ, ਸਾਰੇ ਦੂਰ ਤੱਕ ਪੰਗਤਾਂ ਲੱਗ ਗਈਆਂ। ਹੁਣ ਵਾਹਿਗੁਰੂ ਜੀ ਨੇ ਭਗਤ ਦੀ ਲਾਜ ਰੱਖਣੀ ਹੈ, ਜਦ ਕਦ ਵੀ ਭਗਤਾਂ ਦੇ ਉੱਤੇ ਕੋਈ ਔਕੜ ਆਈ ਹੈ ਉਸੇ ਵੇਲੇ ਵਾਹਿਗੁਰੂ ਜੀ ਦਾ ਬਿਰਦ ਹੈ।
ਹਰਜੀ ਛੱਡ ਕੇ ਸੰਗਾਸਨੇ ਆਉਂਦੇ ਭਗਤਾਂ ਦੇ
ਆਪੇ ਰੱਖ ਆਪੇ ਨਾਮ ਜਪਾਵੈ ਜੈ ਜੈ ਕਾਜ ਕਿਰਤ ਸੇਵ ਕੀ ਤਾਂ ਤਾਂ ਉਠਤਾਵੈ। ਪੰਗਤਾਂ ਲਾਗੀਆਂ ਸਾਰੇ ਬੈਠ ਗਏ, ਸਾਰੇ ਬ੍ਰਾਹਮਣਾਂ ਦੇ ਮਨ ਵਿੱਚ ਹੈ ਬਈ ਠੀਕ ਹੈ ਅਸੀਂ ਤੋੜ ਦਿੱਤਾ ਰਾਜਾ ਭਗਤ ਜੀ ਨਾਲੋਂ, ਭਗਤ ਨਾਰਾਜ਼ ਹੋਣਗੇ, ਨਾਰਾਜ਼ ਹੋ ਕੇ ਆਪੇ ਹੀ ਚਲੇ ਜਾਣਗੇ। ਲੇਕਿਨ ਦੂਏ ਪਾਸੇ ਕੀ ਹੋਇਆ, ਵਾਹਿਗੁਰੂ ਜੀ ਨੇ ਕੌਤਕ ਰਚਤਾ।
ਹਰ ਜੀ ਤਾਰ ਕੇ ਰੂਪ ਰਵਦਾਸ ਦੇ ਬ੍ਰਾਹਮਣਾਂ ਦੇ ਨਾਲ ਬੈਠ ਗਏ। ਤਾਰ ਕੇ ਰੂਪ ਰਵਦਾਸ ਦੇ ਬ੍ਰਾਹਮਣਾਂ ਦੇ ਨਾਲ ਬੈਠ ਗਏ।
ਪ੍ਰਸ਼ਾਦੇ ਵਰਤ ਕੇ ਸਾਰਿਆਂ ਦੇ ਥਾਲਾਂ ਦੇ ਵਿੱਚ ਅਨੇਕ ਕਿਸਮ ਦੇ ਭੋਜਨ ਪਾ ਦਿੱਤੇ ਤੇ ਵਾਰ ਵਾਰ ਬੇਨਤੀ ਕਰਦਾ ਰਾਜਾ ਚੰਦਰਾਸ ਕੇ ਪੰਡਿਤ ਜੀ ਬ੍ਰਾਹਮਣ ਦੇਵਤਾਓ ਤੁਸੀਂ ਪ੍ਰਸ਼ਾਦ ਦਾ ਛਕੋ। ਕੋਈ ਵੀ ਨਹੀਂ ਛਕਦਾ, ਹੱਥੇ ਨਹੀਂ ਕੱਢਦਾ ਕੋਈ। ਕਹਿੰਦੇ ਕੀ ਗੱਲ, ਇੱਕ ਨੂੰ ਪੁੱਛਿਆ ਵੀ ਤੁਸੀਂ ਪ੍ਰਸ਼ਾਦਾ ਕਿਉਂ ਨਹੀਂ ਛਕਦੇ, ਕਹਿੰਦੇ ਕਾਹਦਾ ਜਗੀ ਅਰਦਾਸ ਤਾਂ ਮੇਰੇ ਨਾਲ ਬਿਠਾ ਤਾ ਤੁਸੀਂ। ਉਹ ਕਹਿੰਦੇ ਤੂੰ ਕਿਉਂ ਨਹੀਂ ਛਕਦਾ ਭਾਈ, ਕਹਿੰਦਾ ਮੇਰੇ ਨਾਲ ਬੈਠਾ, ਇਹਦੇ ਨਾਲ ਤਾਂ ਨਹੀਂ ਬੈਠਾ, ਮੇਰੇ ਨਾਲ ਬੈਠਾ। ਉਹ ਕੱਲਿਆਂ ਕੱਲਿਆਂ ਨੂੰ ਵਿੱਚੋਂ ਵਿੱਚੋਂ ਪੁੱਛਿਆ ਵੀ ਤੂੰ ਕਿਉਂ ਨਹੀਂ ਛਕਦਾ, ਕਹਿੰਦਾ ਮੇਰੇ ਨਾਲ ਤਾਂ ਜੀ ਰਵਦਾਸ ਬੈਠਾ, ਪਹਿਲਾਂ ਇਹਨੂੰ ਉਠਾ ਲਓ। ਰਾਜਾ ਕਹਿਣ ਲੱਗਿਆ ਹੈਰਾਨੀ ਦੀ ਗੱਲ ਹੈ, ਰਵਦਾਸ ਜੀ ਇੱਕ ਨੇ ਤੇ ਤੁਸੀਂ ਸਾਰੇ ਹੀ ਕਹੀ ਜਾਂਦੇ ਹੋ, ਝੂਠ ਬੋਲਦੇ ਹੋ ਸਾਰੇ। ਸਿਆਣੇ ਸਿਆਣੇ ਬਾਹਮਣ ਉੱਠ ਕੇ ਖੜੇ ਹੋ ਗਏ, ਕਹਿਣ ਲੱਗੇ ਉਹ ਪ੍ਰੇਮੀ ਨੂੰ ਆਪਾਂ ਰੱਬ ਦੇ ਨਾਲ ਮੁਕਾਬਲਾ ਸ਼ੁਰੂ ਕਰ ਲਿਆ, ਮਾੜੀ ਗੱਲ ਕਰੀ, ਗਲਤੀ ਮੰਨੋ ਆਪਣੀ, ਭਗਤ ਜੀ ਨੂੰ ਲਿਆ ਕੇ ਬਿਠਾ ਲਓ। ਉਸ ਵੇਲੇ ਬੇਨਤੀ ਕਰੀ ਕਿ ਮਹਾਰਾਜ ਜਾਓ ਰਵਿਦਾਸ ਜੀ ਨੂੰ ਉਹਨਾਂ ਦੇ ਆਸਣ 'ਤੇ ਲਿਆ ਕੇ ਬਿਠਾਓ, ਅਸੀਂ ਪੰਗਤਾਂ 'ਚ ਪ੍ਰਸ਼ਾਦਾ ਫੇਰ ਸਕਾਂਗੇ। ਜਦੋਂ ਰਵਿਦਾਸ ਜੀ ਆ ਕੇ ਆਸਣ 'ਤੇ ਬੈਠ ਗਏ, ਸਾਹਮਣੇ ਪੰਗਤਾਂ ਲੱਗੀਆਂ ਹੋਈਆਂ, ਸਾਰੇ ਹੀ ਹੈਰਾਨ ਹੋ ਗਏ ਵੀ ਰਵਿਦਾਸ ਜੀ ਜਿਹੜਾ ਨਾਲ ਬੈਠਾ ਸੀ ਹੁਣ ਤਾਂ ਹੈ ਹੀ ਨਹੀਂ, ਉਸ ਵੇਲੇ ਅਲੋਪ ਹੋ ਗਿਆ। ਸੋ ਪਰਮੇਸ਼ਰ ਛੁਪਿਆ ਨਹੀਂ ਰਹਿਣ ਦਿੰਦਾ, ਆਠ ਪੈਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਉਸ ਵੇਲੇ ਰਵਿਦਾਸ ਜੀ ਨੇ ਪਿਆਰ ਦੇ ਵਿੱਚ ਆ ਕੇ ਸ਼ਬਦ ਉਚਾਰਨ ਕਰਿਆ,
ਕੋਈ ਕਰ ਨਾ ਸਕੇ ਲੀਲਾ ਐਸੀ ਜਿਹੜੀ ਮੇਰੇ ਰਾਮ ਨੇ ਕਰੀ, ਕਰ ਨਾ ਸਕੇ ਲੀਲਾ
ਕੌਣ ਕਰੈ ਗਰੀਬ ਨਵਾਜ ਗਸਾਈਆਂ, ਮੇਰਾ ਮਾਥਾ ਛਤਰ ਤਰੈ, ਜਾ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਡਰੈ, ਨੀਚੋ ਊਚ ਕਰੇ ਮੇਰਾ ਗੋਬਿੰਦ ਕਾਹੂੰ ਤੇ ਨਾ ਡਰੈ, ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੈ, ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਭੈ ਸਰ। ਇਸ ਤਰ੍ਹਾਂ ਦੇ ਨਾਲ ਮਹਾਂਪੁਰਸ਼ਾਂ ਨੂੰ ਪ੍ਰਗਟ ਕੀਤਾ, ਉਹਦੇ ਬਾਅਦ ਹੁਕਮ ਹੋਇਆ ਅਕਾਲ ਪੁਰਖ ਦਾ ਵੀ ਹੁਣ ਤੁਸੀਂ ਇੱਕ ਥਾਂ ਬੈਠੋ, ਬੈਠ ਕੇ ਹਰੀ ਦਾ ਪ੍ਰਚਾਰ ਕਰੋ ਅਤੇ ਨਾਮ ਦੀ ਦਾਤ ਦੇਵੋ ਸੰਸਾਰ ਨੂੰ। ਸੋ ਉਸ ਤੋਂ ਬਾਅਦ ਗੁਰੂ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਪੂਰਾ ਆਦਰ ਸਤਿਕਾਰ ਦੇ ਕੇ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਦਰਜ ਕੀਤੀ, ਅਤੇ ਅਸੀਂ ਜਿੱਥੇ ਦੂਸਰੀਆਂ ਗੁਰੂ ਦੀ ਬਾਣੀ ਨੂੰ ਅਸੀਂ ਕਹਿੰਦੇ ਹਾਂ ਕਿ ਪੱਕੀ ਬਾਣੀ ਹੈ, ਗੁਰੂ ਦੀ ਬਾਣੀ ਹੈ, ਉੱਥੇ ਰਵਿਦਾਸ ਜੀ ਦੀ ਬਾਣੀ ਵੀ ਗੁਰੂ ਦੀ ਬਾਣੀ ਹੈ। ਸੋ ਇਸ ਤਰ੍ਹਾਂ ਦੇ ਨਾਲ ਆਪਣੇ ਸਾਰਿਆਂ ਨੇ ਉਹਨਾਂ ਦੀ ਯਾਦ ਮਨਾਈ ਹੈ, ਹੁਣ ਸਮਾਂ ਜਾਸਤ ਨਹੀਂ ਦਿੰਦਾ, ਇਸ ਕਰਕੇ ਸਾਰੇ ਪ੍ਰੇਮੀ ਅਨੰਦ ਸਾਹਿਬ ਵੱਲੋਂ ਭਾਈ